ओंकार सतनाम कर्ता पुरुष निरभाव नरवार अकाल मुहूर्त अधुनिस अंगुर प्रसाद जप आदि सच जुगाद सच है भी सच नानक उसी भी सच कहां भूत प्रभु तुष हमारे भर न सका महिमा जो तिहार हम न सकत कर सिफ तुम्हारे आप ले हो तुम कथा सुधार बाणी गुरु गुरु है बाणी विच बाणी अमृत स्थारे गुरबाणी कह सेवक जन मन प्रतख गुरु निस्तारे ज्ञान अंजन गुरदिया अज्ञान अंधेर बनास हर कृपा ते संत भेटिया नानक मन प्रगास हर कृपा ते संत भेटिया नानक मन प्रगास
सतनाम श्री वाहे गुरु साहेब जी पावी अदोत करण हर रमण संयोग पूर्ण है गोपाल दर्श पेटन सफल नानक सो मुहूर्त है पावी उदोत करण हर रमण संयोग पूर्ण है गोपाल दर्श पेटन सफल नानक सो मुहूर्त है कीम न सका पाए सुख मिट्टी हूं बाहरे नानक सावेलड़ी प्रवाण जित मिलंदड़ो मा प्री पौड़ी सावेला कह कौन है जित प्रभ कह पाई सो मूर्त पला संयोग है जित मिले गुसाई आठ पर हर त्याय के मन इच्छ पुजाई बड़े भाग सतसंग होए निव लागा पाई मन दर्शन की प्यास है नानक बल जाई वड़ा भाग सतसंग होए निव लागा पाई मन दर्शन की प्यास है नानक बल जाई
वाहिगुरु जी का खालसा वाहिगुरु जी की फतेह
सतगुरु महाराज जी परम पवित्र हजूरी दे विच जुड़ बैठी परम सत्कार जो खालसा साध संत जी आप सरबत गुरमुख प्यारे तंता योग हो सतगुरु महाराज जी ਚਰਨ ਸ਼ਰਨ ਦੇ ਵਿੱਚ ਆਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਪਣੇ ਕਾਰਾਂ ਵਿਹਾਰਾਂ ਦੇ ਵਿੱਚੋਂ ਵਿਹਲੇ ਹੋ ਕੇ ਸਤਿਗੁਰੂ ਮਹਾਰਾਜ ਦੇ ਚਰਨ ਸ਼ਰਨ ਦੇ ਵਿੱਚ ਪੁੱਜੇ ਹੋ। ਸਤਿਗੁਰੂ ਮਹਾਰਾਜ ਦੇ ਚਰਨ ਸ਼ਰਨ ਦੇ ਵਿੱਚ ਪੁੱਜਣ ਕਰਕੇ ਜੋ ਸਮਾਂ ਗੁਜ਼ਰ ਜਾਂਦਾ ਹੈ ਉਹ ਲੇਖੇ ਲੱਗ ਜਾਂਦਾ ਹੈ। ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦਾ ਮੁਜਰੇ ਲੇਖੇ ਦੇ ਵਿੱਚ ਪੈ ਜਾਂਦਾ ਹੈ, ਲੇਖੇ ਲੱਗ ਜਾਂਦਾ ਹੈ। ਇਸ ਕਰਕੇ ਸਮੇਂ ਨੂੰ ਸਫਲ ਕਰਨ ਵਾਸਤੇ ਸਤਿਗੁਰੂ ਮਹਾਰਾਜ ਦੇ ਚਰਨ ਸ਼ਰਨ ਦੇ ਵਿੱਚ ਪੁੱਜ ਕੇ ਜੁੜ ਬੈਠੀਦਾ ਹੈ। ਸਤਿਗੁਰੂ ਮਹਾਰਾਜ ਦੇ ਪਵਿੱਤਰ ਪਾਵਨ ਨਾਮ ਬਾਣੀ ਦੇ ਪਾਠ ਕੀਰਤਨ ਕਥਾ ਵਿਚਾਰਾਂ ਨੂੰ ਸਰਵਣ ਕਰੀਦਾ ਹੈ। ਜੁੜ ਬੈਠੇ ਹੋ, ਪ੍ਰੇਮ ਭਾਵ ਦੇ ਨਾਲ ਬੜਾ ਮਧੁਰ ਰਸ ਭਿੰਨਾ ਕੀਰਤਨ ਕਰ ਰਹੇ ਸਨ ਰਾਗੀ ਸਿੰਘ, ਆਪ ਸਰਵਣ ਕਰ ਰਹੇ ਸਨ। ਹੁਣ ਜੋ ਲੜੀਵਾਰ ਕਥਾ ਸਤਿਗੁਰੂ ਮਹਾਰਾਜ ਦੀ ਬਾਣੀ ਦੀ ਪ੍ਰਾਰੰਭ ਹੈ। ਰੋਜ਼ਾਨਾ ਇਸ ਸਮੇਂ ਆਪਾਂ ਪੜ੍ਹਦੇ ਸੁਣਦੇ ਹਾਂ, ਸ਼ਬਦ ਦਾ ਪਾਠ ਸ਼੍ਰਵਣ ਕੀਤਾ ਹੈ, ਸ਼ਬਦ ਦੇ ਵਿਚਾਰ ਵਿਆਖਿਆ ਨੂੰ ਅੱਜ ਦੇ ਸਮੇਂ ਵਿੱਚ ਪੜ੍ਹ ਸੁਣ ਕੇ ਜ਼ਿੰਦਗੀ ਦਾ ਅੱਜ ਦਾ ਦਿਨ ਅੱਜ ਦਾ ਸਮਾਂ ਸਫਲਾ ਕਰਨਾ ਹੈ। ਪੰਜਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਮਹਾਨ ਪਰਉਪਕਾਰੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੋ ਉਪਦੇਸ਼ ਜੈਤ ਸ੍ਰੀ ਦੀ ਵਾਰ ਦੇ ਵਿੱਚ ਬਖਸ਼ ਰਹੇ ਹਨ ਉਸ ਨੂੰ ਆਪਾਂ ਪ੍ਰੇਮ ਭਾਵ ਦੇ ਨਾਲ ਸਰਵਣ ਕਰੀਏ ਤੇ ਇੱਕ ਵਾਰੀ ਪ੍ਰੇਮ ਦੇ ਨਾਲ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹ। ਚਲੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਪਾਵੀ ਉਦੋਤ ਕਰਨ ਹਰ ਰਮਣ ਸੰਯੋਗ ਪੂਰਨ ਹੈ।
ਭਾਵੇ ਅਦੋਤ ਕਰਨ, ਭਾਵੇ ਦਾ ਅੱਖਰੇ ਅਰਥ ਹੈ ਜੋ ਕੁਝ ਜ਼ਰੂਰ ਵਰਤ ਕੇ ਰਹਿਣਾ ਹੈ। ਮਸਤਕ ਦਾ ਭਾਗ ਤਕਦੀਰ, ਭਾਵੇ ਅਦੋਤ, ਅਦੋਤ ਦਾ ਅਰਥ ਹੈ ਉਦੈ ਹੋਣਾ, ਪ੍ਰਗਟ ਹੋਣਾ। ਜਦੋਂ ਜੀਵ ਦੇ ਮਸਤਕ ਦੇ ਕਰਮ ਪ੍ਰਗਟ ਹੁੰਦੇ ਹਨ, ਪੂਰਬ ਕਰਮ ਅੰਕਰ ਜਾਂ ਪ੍ਰਗਟਿਓ ਭੇਟਿਓ ਰਸਕ ਪੁਰਖ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੇ ਸੋਏ ਜਾਗੇ। ਜਦੋਂ ਪੂਰਬਲਾ ਕਰਮ ਜੀਵ ਦਾ ਉਦੈ ਹੁੰਦਾ ਹੈ, ਜਨਮਾਂ ਜਨਮਾਤਰਾਂ ਤੋਂ ਜੋ ਬਿਰਤੇ ਅਵਿਦਿਆ ਮੋਹਰੂਪ ਨੀਂਦ ਦੇ ਵਿੱਚ ਸੁੱਤੇ ਪਏ ਹੁੰਦੇ ਹਨ ਉਹ ਜਾਗ ਪੈਂਦੇ ਹੈ, ਜਾਗਦੇ ਹੈ ਹਰਸਕ ਬੈਰਾਗੀ ਪੁਰਖ ਦੇ ਮਿਲਣ ਦੇ ਨਾਲ। ਇਤਿਹਾਸਕ ਕਥਾ ਹੈ ਭਾਈ ਬਿਧੇ ਚੰਦ ਜੀ। ਭਾਈ ਬਿਧੇ ਚੰਦ ਦਾ ਜੀਵਨ ਪਹਿਲਾਂ ਜੋ ਸੀ, ਚਾਹੇ ਉਹ ਚੋਰੀ ਆਦਿਕ ਕਰਨ ਵਾਲਾ ਸੀ, ਸੋਰੇ ਵੀ ਕਰ ਲੈਂਦੇ ਸਨ, ਤੇ ਜਦੋਂ ਇਹਦੇ ਤਕਦੀਰ ਬਦਲੇ ਉਸ ਮੌਕੇ ਵੀ ਭਾਈ ਬਿਧੇ ਚੰਦ ਜੀ ਨੇ ਮੱਝਾਂ ਚੋਰੀ ਕੀਤੀਆਂ ਹਨ, ਉਹਨਾਂ ਨੂੰ ਹੱਕ ਲਿਆ ਹੈ, ਕੁਝ ਦੂਰ ਗਿਆ ਹੈ, ਪਤਾ ਲੱਗਾ ਹੈ ਮੱਝਾਂ ਵਾਲਿਆਂ ਨੂੰ, ਉਹ ਵਾਰ ਪਿੱਛੇ ਲੱਗ ਗਏ ਹੈ। ਬਿਧੇ ਚੰਦ ਅੱਗੇ ਹੱਕੀ ਜਾਂਦਾ ਹੈ, ਉਹ ਪਿੱਛੇ ਆ ਰਹੇ ਹਨ ਤੇ ਬਹੁਤ ਨਜ਼ਦੀਕ ਆ ਗਏ ਹਨ। ਹੁਣ ਬਿਧੇ ਚੰਦ ਨੇ ਸੋਚਿਆ ਵੀ ਅੱਜ ਬਚਣ ਦਾ ਕੋਈ ਢੰਗ ਤਰੀਕਾ ਨਹੀਂ ਹੈ, ਕਿਉਂਕਿ ਬਹੁਤ ਸਾਰੇ ਜ਼ਿਮੀਂਦਾਰ ਇਕੱਠੇ ਹੋ ਕੇ ਸੋਟੀਆਂ ਲੈ ਕੇ ਪਿੱਛੇ ਆ ਰਹੇ ਹਨ ਤੇ ਅੱਜ ਜ਼ਰੂਰ ਫੜ ਕੇ ਮਾਰ ਦੇਣਗੇ, ਕੁੱਟਣਗੇ। ਹੁਣ ਬਿਧ ਚੰਦ ਇੱਕ ਛੱਪੜ ਦੇ ਉੱਤੇ ਪੁੱਜਿਆ, ਚਾਰ ਸਫੇਰੇ ਨਿਗਾਹ ਮਾਰ ਕੇ ਵੇਖਿਆ ਹੈ, ਛੱਪੜ ਦੇ ਕੰਢੇ ਦੇ ਉੱਪਰ ਇੱਕ ਕੱਖਾਂ ਦੀ ਕੁੱਲੀ ਹੈ। ਉਸ ਕੁੱਲੀ ਦਾ ਆਸਰਾ ਤੱਕਿਆ ਭਾਈ ਬਿਧ ਚੰਦ ਜੀ ਨੇ ਮੱਝਾਂ ਨੂੰ ਛੱਪੜ ਵੱਲੋਂ ਠੇਲ ਦਿੱਤਾ ਹੈ। ਆਪ ਉਸ ਕੁੱਲੀ ਵੱਲ ਨੂੰ ਚਲੇ ਗਏ। ਅੱਗੇ ਉਸ ਕੁੱਲੀ ਦੇ ਵਿੱਚ ਗੁਰੂ ਘਰ ਦੇ ਪਰਮ ਸੰਤ ਬਾਬਾ ਅਦਲੀ ਜੀ ਬੈਠੇ ਹਨ, ਪਰਮੇਸ਼ਰ ਦੇ ਬੰਦਗੀ ਕਰਨ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਪਹੁਰੇ ਬੈਠੇ ਹਨ। ਜਾ ਕੇ ਬਿਧੀ ਚੰਦ ਨੇ ਨਮਸਕਾਰ ਕੀਤੇ ਹੈ, ਤਰਲਾ ਲਿਆ, ਬਾਬਾ ਜੀ ਅੱਜ ਤੁਹਾਡੇ ਰੱਖਣ ਦਾ ਹੀ ਹਾਂ, ਕਿਰਪਾ ਕਰਕੇ ਬਚਾ ਲਓ, ਅੱਜ ਮੈਥੋਂ ਬਚਿਆ ਨਹੀਂ ਜਾਵੇਗਾ, ਜ਼ਿਮੀਦਾਰ ਨੇੜੇ ਹੀ ਆ ਗਏ। ਉਹਨਾਂ ਨੇ ਕਿਹਾ, ਸੰਤਾਂ ਨੇ ਕੋਈ ਗੱਲ ਨਹੀਂ, ਬੈਠ ਜਾਏ। ਬੈਠ ਗਿਆ ਬਿਧੀ ਚੰਦ, ਦਮ ਚੜਿਆ ਹੋਇਆ ਹੈ। ਇਤਨੇ ਸਮੇਂ ਨੂੰ ਉਹ ਜ਼ਿਮੀਦਾਰ ਲੋਕ ਵੀ ਪਿੱਛੇ ਪੁੱਜ ਗਏ, ਆ ਗਏ। ਉਹਨਾਂ ਪੁੱਛਿਆ, ਬਾਬਾ ਜੀ ਇੱਥੇ ਸਾਡਾ ਇੱਕ ਚੋਰ ਆਇਆ। ਬਾਬਾ ਅਦਲੀ ਜੀ ਕਹਿੰਦੇ, ਆ ਬੈਠਾ, ਇਹ ਵੇਖ ਲਓ ਵੀ ਇਹ ਤੁਹਾਡਾ ਚੋਰ ਹੈ ਕਿ ਸੰਤ ਹੈ, ਇੱਥੇ ਬੈਠ। ਕਹਿੰਦੇ, ਸਾਡੀਆਂ ਮੱਝਾਂ ਚੁਰਾ ਕੇ ਲਿਆਂਦੀਆਂ ਨੇ, ਵੇਖ ਲਓ ਤੁਹਾਡੀਆਂ ਮੱਝਾਂ ਹਨ ਕਿ ਹੋਰ ਹਨ ਇਹ ਮੱਝਾਂ। ਕੁਦਰਤ ਪਰਮੇਸ਼ਰ ਦੇ ਉਹ ਮੱਝਾਂ ਦੇ ਵੀ ਰੰਗ ਬਦਲੇ ਹਨ, ਵੇਖਿਆ ਹੈ ਵੀ ਇਹ ਸਾਡੀਆਂ ਮੱਝਾਂ ਨਹੀਂ ਹਨ, ਇਹ ਤਾਂ ਕੋਈ ਹੋਰ ਮੱਝਾਂ ਵਾਲਾ ਹੈ, ਸਾਡੀਆਂ ਮੱਝਾਂ ਕੋਈ ਹੋਰ ਲੈ ਗਿਆ, ਮੱਝਾਂ ਨਹੀਂ ਸਾਡੀਆਂ। ਮੁੜ ਗਏ ਹਨ। ਭਾਈ ਬਿਧੀ ਚੰਦ ਨੇ ਬਾਬਾ ਜੀ ਦੇ ਚਰਨਾਂ ਚ ਬੇਨਤੀ ਕੀਤੀ ਹੈ, ਸੰਤ ਜੀ ਬਾਬਾ ਜੀ ਅੱਜ ਤੁਸੀਂ ਮੈਨੂੰ ਨਵਾਂ ਜੀਵਨ ਬਖਸ਼ਿਸ਼ ਕੀਤਾ, ਕਿਰਪਾ ਕਰਕੇ ਆਪਣੇ ਪਾਸ ਹੀ ਰੱਖ ਲੈਣਾ, ਆਪਣੇ ਪਾਸੋਂ ਨਾਮ ਦੇ। ਪਰ ਬਾਬਾ ਅਦਲੀ ਜੀ ਗੁਰੂ ਘਰ ਦੇ ਸੰਤ ਸਨ। ਗੁਰੂ ਘਰ ਦਾ ਸੰਤ ਜੋ ਹੁੰਦਾ ਹੈ ਉਹ ਸਿੱਖ ਨੂੰ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੋੜਦਾ ਹੈ, ਆਪਦਿਆਂ ਦੇ ਨਾਲ ਨਹੀਂ। ਇਹ ਹੀ ਆਮ ਸੰਤ ਦਾ ਤੇ ਗੁਰਮਤ ਦੇ ਸਾਧੂ ਦਾ ਫਰਕ ਹੁੰਦਾ ਹੈ। ਜਿਹੜਾ ਗੁਰਸਿੱਖ ਸੰਤ ਹੈ ਉਹ ਦੂਜੇ ਆਦਮੀ ਨੂੰ ਸਤਿਗੁਰੂ ਮਹਾਰਾਜ ਦੇ ਪਵਿੱਤਰ ਪਾਵਨ ਚਰਨਾਂ ਦੇ ਨਾਲ ਜੋੜੇਗਾ ਜਿੱਥੇ ਉਹ ਆਪ ਜੁੜਿਆ ਹੋਇਆ ਹੈ। ਆਮ ਸਾਧ ਜੋ ਹੈ ਉਹ ਆਪਣੇ ਵੱਲ ਖਿੱਚੇਗਾ। ਹੁਣ ਬਾਬਾ ਅਦਲੀ ਜੀ ਨੇ ਕਿਹਾ, ਗੁਰਮੁਖ ਪਿਆਰਿਆ ਤੂੰ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੁੜਨਾ ਕਰ। ਭਾਈ ਬਿਧੀ ਚੰਦ ਨੇ ਕਿਹਾ, ਕਿੱਥੇ ਹਨ ਸਤਿਗੁਰੂ ਮਹਾਰਾਜ? ਬਾਬਾ ਅਦਲੀ ਜੀ ਬਿਧੀ ਚੰਦ ਨੂੰ ਅੰਮ੍ਰਿਤਸਰ ਦੇ ਵਿੱਚ ਲਾਏ ਹਨ, ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ। ਭਾਈ ਬਿਧੀ ਚੰਦ ਜੀ ਐਸੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੁੜੇ, ਮਹਾਨ ਗੁਰਸਿੱਖ ਹੋਏ। ਸਾਰਾ ਜੀਵਨ ਪੰਜਮ ਪਾਤਸ਼ਾਹ ਜੀ ਦਾ, ਪੰਜਮ ਪਾਤਸ਼ਾਹ ਜੀ ਦੇ ਨਾਲ ਰਹੇ ਹਨ। ਪੰਜਮ ਪਾਤਸ਼ਾਹ ਜੀ ਸੱਚਖੰਡ ਨੂੰ ਚੱਲੇ ਗਏ ਹਨ, ਛੇਵੇਂ ਪਾਤਸ਼ਾਹ ਜੀ ਦੇ ਨਾਲ ਭਾਈ ਬਿਧੀ ਚੰਦ ਜੀ ਰਹੇ ਹਨ। ਔਰ ਗੁਰੂ ਘਰ ਦੇ ਮੁਖੀ ਬੜੇ ਮਹਾਨ ਸਮਰਾਟ ਜਰਨੈਲ ਜੰਗਾਂ ਯੁੱਧਾਂ ਦੀ ਸਾਰੇ ਹੀ ਸਕੀਮ ਨੂੰ ਘੜਨ ਵਾਲੇ, ਇਹ ਜਦੋਂ ਪੂਰਬਲਾ ਕਰਮ ਜੀਵ ਦਾ ਜਾਗਦਾ ਹੈ, ਹਰਸਤ ਬੈਰਾਗੀ ਸਾਧੂ ਦੇ ਨਾਲ ਜੀਵ ਮਿਲਦਾ, ਜਨਮਾਂ ਜਨਮਾਤਰਾਂ ਦੀ ਸੁੱਤੇ ਹੋਏ ਬਿਰਤੇ ਜਾਗ ਪੈਂਦੀ। ਇਹ ਕਥਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਸਮੇਂ ਦੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਭਾਈ ਮਰਦਾਨਾ ਜੀ ਇਸ ਤਪਦੇ ਹੋਏ ਜਗਤ ਜਲੰਦੇ ਨੂੰ ਠਾਰਨ ਵਾਸਤੇ ਮਹਾਨ ਉਦਾਸੀਆਂ ਦੇ ਉੱਪਰ ਹਨ, ਚੱਲ ਰਹੇ ਹਨ। ਤਦ ਇੱਕ ਵਪਾਰੀ ਮਿਲਿਆ, ਵਪਾਰੀ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਤਿਗੁਰੂ ਮਹਾਰਾਜ ਨੇ ਪੁੱਛਿਆ, ਕੀ ਕਰਦਾ ਹੈ? ਕਹਿੰਦਾ, ਮਹਾਰਾਜ ਜੀ ਆਹ ਨੂਨ ਤੇਲ ਆਦਿਕ ਹੋਰ ਸੌਦੇ ਵੇਚਦਾ। ਸਤਿਗੁਰੂ ਮਹਾਰਾਜ ਕਹਿੰਦੇ, ਵਿਖਾਏ ਹਨ, ਤਕੜੇ ਵਿਖਾਏ ਹੈ, ਵੱਟੇ ਵਿਖਾਏ ਹਨ। ਸਭ ਤੋਂ ਛੋਟਾ ਵੱਟਾ ਜੋ ਹੈ ਉਹ ਸਤਿਗੁਰੂ ਮਹਾਰਾਜ ਨੇ ਆਪਣੇ ਹੱਥ ਦੇ ਵਿੱਚ ਲਿਆ ਹੈ ਔਰ ਪੁੱਛਿਆ ਹੈ ਵਪਾਰੀ ਨੂੰ ਇਹਨੂੰ ਕੀ ਕਹਿੰਦੇ ਹਨ। ਕਹਿੰਦਾ ਇਹਨੂੰ ਕਹਿੰਦੇ ਨੇ ਪਾਓ ਪਾਈਆ। ਸਤਿਗੁਰੂ ਮਹਾਰਾਜ ਕਹਿੰਦੇ ਧੰਨ ਹੈ ਪਾਓ ਜਿਹਨੇ ਆਪਣੇ ਆਪ ਨੂੰ ਛੋਟਾ ਖਵਾਇਆ ਹੈ। ਤੇ ਕੁਝ ਵਿਚਾਰਾਂ ਹੋਰ ਹੋਈਆਂ ਹਨ। ਸਤਿਗੁਰੂ ਮਹਾਰਾਜ ਨੇ ਦ੍ਰਿਸ਼ਟੀ ਕੀਤੀ ਹੈ ਉਸ ਵਪਾਰੀ ਦੀ, ਲਿਵ ਇੱਕ ਰਸ ਪਰਮੇਸ਼ਰ ਦੇ ਨਾਮ ਦੇ ਵਿੱਚ ਲੱਗ ਗਈ ਹੈ, ਸਮਾਧੀ ਲੱਗ ਗਈ ਬਹੁਤ ਸੇਤੀ। ਭਾਈ ਮਰਦਾਨਾ ਜੀ ਨੇ ਪੁੱਛਿਆ ਹੈ ਸਤਿਗੁਰੂ ਮਹਾਰਾਜ ਇਹਦੇ ਉੱਤੇ ਇਤਨੀ ਛੇਤੀ ਕਿਰਪਾ ਕਿਵੇਂ ਹੋ ਗਈ। ਸਤਿਗੁਰੂ ਮਹਾਰਾਜ ਦੱਸਦੇ ਆ ਮਰਦਾਨੇ ਨੂੰ, ਮਰਦਾਨਿਆਂ ਇੱਥੇ ਪਹਿਲਾਂ ਇਹ ਦੀਵਾ ਤੇਲ ਬੱਤੀ ਸਭ ਕੁਛ ਤਿਆਰ ਪਿਆ, ਬਸ ਸਿਰਫ ਤੀਲੀ ਲਾਉਣ ਦੀ ਲੋੜ ਸੀ, ਉਹ ਲਾ ਦਿੱਤੇ ਹੈ। ਇਹਦੇ ਅੰਦਰ ਗਿਆਨ ਰੂਪੀ ਦੀਵਾ ਜਗ ਪਿਆ। ਇਹ ਮਲਾਪ ਦਾ ਜਿਹੜਾ ਹੈ ਫਲ ਹੈ, ਰੱਕ ਬਰਾਗੀ ਦੇ ਨਾਲ ਮਿਲਣ ਦਾ ਇਹ ਫਲ ਹੈ। ਜਨਮਾਂ ਜਨਮਾਂਤਰਾਂ ਦੇ ਬਿਰਤੇ ਮੋਹ ਰੂਪੀ ਅਵਿਦਿਆ ਰੂਪੀ ਨੀਂਦ ਦੇ ਵਿੱਚ ਸੁੱਤੀ ਹੋਈ ਜਾਗ ਪੈਂਦੀ ਹੈ, ਜਿਸ ਮੌਕੇ ਜਿਹੜੀ ਭਾਵੇ ਹੈ ਜੀਵਾਂ ਦੇ ਕਰਮਾਂ ਨੂੰ ਅਦੋਤ ਪ੍ਰਗਟ ਕਰਦੀ ਹੈ ਤੇ ਫਿਰ ਪੂਰਨ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਜਪਣ ਵਾਲੇ ਮਹਾਤਮਾ ਦੇ ਨਾਲ ਇਹ ਜੀਵ ਦਾ ਸੰਯੋਗ ਹੁੰਦਾ ਹੈ।
ਗੋਪਾਲ ਦਰਸ਼ ਭੇਟਨ ਸਫਲ ਨਾਨਕ ਸੋ ਮਹੂਰਤ ਹੈ।
ਸਤਿਗੁਰੂ ਮਹਾਰਾਜ ਫਰਮਾ ਰਹੇ ਹਨ ਜਿਸ ਮੌਕੇ ਗੋਪਾਲ ਪਰਮੇਸ਼ਰ ਦਾ ਦਰਸ਼ਨ ਹੁੰਦਾ ਹੈ, ਭੇਟ ਦਾ ਅਰਥ ਹੈ ਹੁੰਦਾ, ਉਸ ਮੌਕੇ ਉਹ ਸਮਾਂ ਜਿਹੜਾ ਹੈ ਮਹੂਰਤ ਦੋ ਘੜੀਆਂ ਦਾ ਉਹ ਸਫਲਾ ਹੈ। ਸਫਲਾ ਉਹ ਹੀ ਘੜਾ ਸਮਾਂ ਹੈ ਜਿਸ ਸਮੇਂ ਸਤਿਗੁਰੂ ਮਹਾਰਾਜ ਦਾ ਧੰਨ ਸੌ ਵੇਲਾ ਘੜੀ ਧੰਨ ਧੰਨ ਮਹੂਰਤ ਪਲਸਾਰ ਧੰਨ ਸੌ ਦਿਨ ਸੋ ਸੰਜੋਗੜਾ ਜਿਤ ਡਿੱਠਾ ਗੁਰਦਰਸਾ। ਜਿਸ ਮੌਕੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਦਿਦਾਰੇ ਹੁੰਦੇ ਹਨ ਉਹ ਸਮਾਂ ਸਫਲਾ ਹੋ ਜਾਂਦਾ ਹੈ।
ਕੀ ਮਨਾ ਸਕਾ ਪਾਏ ਸੁਖ ਮਿੱਟੀ ਹੂੰ ਬਾਹਰੇ।
ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੇ ਵਿੱਚ ਜੋ ਸੁਖ ਹਨ, ਮਿੱਟੀ ਮਿੱਟੀ ਦਾ ਅਰਥ ਹੈ ਮਿੰਤੀ ਤੋਲ ਪ੍ਰਮਾਣ, ਇਸ ਤੋਲ ਪ੍ਰਮਾਣ ਤੋਂ ਬਾਹਰੇ ਹਨ, ਬਾਹਰ ਹਨ। ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੇ ਵਿੱਚ ਜੋ ਸੁਖ ਹੈ ਉਹ ਕਿਸੇ ਪ੍ਰਮਾਣ ਦੇ ਨਾਲ ਮਿਣਿਆ ਨਹੀਂ ਜਾਂਦਾ, ਨਾ ਹੀ ਵੱਟੇ ਦੇ ਨਾਲ ਤੋਲਿਆ ਜਾਂਦਾ, ਨਾ ਹੀ ਉਹਨਾਂ ਦੀ ਕੀਮਤ ਪੈਂਦੀ ਹੈ। ਤਿੰਨ ਤਰ੍ਹਾਂ ਦੇ ਨਾਲ ਅਸੀਂ ਕਿਸੇ ਦੀ ਕੀਮਤ ਪਾਉਂਦੇ ਹਾਂ ਚੀਜ਼ ਦੀ। ਇੱਕ ਤਾਂ ਮਿਣ ਕੇ ਕੱਪੜੇ ਨੂੰ, ਧਰਤੀ ਨੂੰ, ਇਹਨੂੰ ਮਿਣ ਕੇ ਇਸਦੀ ਕੀਮਤ ਪਾਈ ਜਾਂਦੀ ਹੈ। ਦੂਜਾ ਹੈ ਤੋਲ ਕੇ, ਜਿਸ ਤਰ੍ਹਾਂ ਸਾਰਾ ਅਨਾਜ ਹੈ, ਹੋਰ ਪਦਾਰਥ ਹਨ, ਤੋਲ ਕੇ ਉਸਦੀ ਕੀਮਤ ਪਾ ਲਈ ਜਾਂਦੀ ਹੈ। ਧਰਤਾਂ ਜਿਹੜੀਆਂ ਹਨ ਤੋਲ ਕੇ, ਇਹ ਸੋਨਾ ਇੰਨੇ ਤੋਲੇ ਹੋ ਗਿਆ ਹੈ, ਇੱਕ ਤੋਲੇ ਦੀ ਕੀਮਤ ਇੰਨੀ ਹੈ, ਅਨਾਜ ਇੱਕ ਕੁਇੰਟਲ ਦੀ ਕੀਮਤ ਇੰਨੀ ਹੈ, ਉਹਦੀ ਕੀਮਤ ਪੈ ਜਾਂਦੀ ਹੈ। ਤੀਜੇ ਢੰਗ ਤਰੀਕਾ ਹੈ ਕਿਸੇ ਵਸਤੂ ਦੀ ਕੀਮਤ ਪਾਉਣ ਦਾ, ਉਹ ਹੈ ਉਸਦੇ ਗੁਣਾਂ ਦੁਆਰਾ, ਉਸਦੇ ਗੁਣਾਂ ਨੂੰ ਵੇਖਿਆ ਜਾਂਦਾ। ਜਿਸ ਤਰ੍ਹਾਂ ਕੋਈ ਘੋੜਾ, ਮੱਝ, ਗਾਂ ਖਰੀਦਣੀ ਹੈ, ਫਿਰ ਉਸਨੂੰ ਤੋਲ ਕੇ ਮਿਲ ਕੇ ਨਹੀਂ ਕੀਮਤ ਪਾਉਂਦੇ ਉਸਦੀ, ਉਸਦੀ ਕੀਮਤ ਪਾਉਂਦੇ ਹਾਂ ਉਸਦੇ ਗੁਣਾਂ ਨੂੰ ਵੇਖ ਕੇ। ਇਹ ਘੋੜਾ ਸਰੀਰ ਦਾ ਕਿਹੋ ਜਿਹਾ ਹੈ, ਤੁਰਦਾ ਇਹ ਕਿੰਨਾ ਹੈ, ਇਹ ਮੱਝ ਕਿਤਨਾ ਦੁੱਧ ਦਿੰਦੀ ਹੈ, ਕਿਹੋ ਜਿਹੀ ਬਣਤਰ ਦੀ ਹੈ, ਅਨੁਭਵ ਦੁਆਰਾ ਫਿਰ ਉਸਦੀ ਕੀਮਤ ਪਾਈ ਜਾਂਦੀ ਹੈ। ਪਰ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਤੇ ਨਾਮ ਦਾ ਜਿਹੜਾ ਸੁੱਖ ਹੈ ਉਹਦੀ ਕੀਮਤ ਨਹੀਂ ਪੈਂਦੀ। ਕੀਮ ਨਾ ਸਕਾਂ ਪਾਏ, ਕੋਈ ਵੀ ਕੀਮਤ ਪਾ ਨਹੀਂ ਸਕਦਾ। ਸੁਖ ਮਿਤੀ ਹੂੰ ਬਾਹਰ। ਸੁਖ ਜੋ ਪਰਮੇਸ਼ਰ ਦੇ ਨਾਮ ਦੇ ਵਿੱਚ ਹਨ ਉਹ ਮਿੰਤੀ ਤੋਂ ਬਾਹਰ ਹਨ, ਮਿੰਤੀ ਦੇ ਵਿੱਚ ਨਹੀਂ ਆਉਂਦੇ।
ਨਾਨਕ ਸਾ ਵੇਲੜੀ ਪ੍ਰਵਾਨ ਜਿਤ ਮਿਲੰਦੜ ਮਾ ਪ੍ਰੀ।
ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਉਹ ਵੇਲੜੀ, ਸਾ ਦਾ ਅਰਥ ਹੈ ਉਹ ਵੇਲੜੀ, ਵੇਲਾ, ਸਮਾਂ। ਉਹ ਸਮਾਂ ਪ੍ਰਮਾਣਿਕ ਹੈ ਜਿਤ ਮਲੰਦੋ ਮਾ ਪ੍ਰੀ। ਜਿਤ ਸਮੇਂ ਦੇ ਵਿੱਚ ਮਾਂ ਦਾ ਅਰਥ ਹੈ ਮੇਰਾ, ਪ੍ਰੀ ਦਾ ਅਰਥ ਹੈ ਪਿਆਰਾ। ਜਿਸ ਸਮੇਂ ਮੇਰਾ ਪਿਆਰਾ ਮਿਲਦਾ ਹੈ ਉਹ ਸਮਾਂ ਪ੍ਰਵਾਨਿਕ ਹੈ, ਲੇਖੇ ਦੇ ਵਿੱਚ ਹੈ।
ਕੌੜੀ ਸਾ ਵੇਲਾ ਕਹ ਕੌਣ ਹੈ ਜਿਸ ਪ੍ਰਭ ਕਾ ਪਾਈ।
ਉਹ ਸਫਲ ਵੇਲਾ ਕਿਹੜਾ ਹੈ ਜਿਸ ਵੇਲੇ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਨੂੰ ਪਾ ਲਵਾਂ। ਇਹ ਵਿਛੋੜੇ ਵਾਲੇ ਦੀ ਅਰਦਾਸ ਬੇਨਤੀ ਹੈ ਕਿ ਹਰ ਵਕਤ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਧਿਆਨ ਰਹਿੰਦਾ ਹੈ ਤੇ ਉਸ ਨੂੰ ਪਾਉਣ ਦਾ ਯਤਨ ਰਹਿੰਦਾ ਹੈ। ਉਹ ਵੇਲਾ ਕਿਹੜਾ ਹੈ, ਉਹ ਸਫਲ ਸਮਾਂ ਕਿਹੜਾ ਹੈ ਜਿਸ ਮੌਕੇ ਮੇਰੇ ਪਿਆਰੇ ਦੇ ਨਾਲ ਮਿਲਾਪ ਹੋਵੇ।
ਸੋ ਮੂਰਤ ਪਲਾ ਸੰਯੋਗ ਹੈ ਜਿਤ ਮਿਲੇ ਗੁਸਾਈ।
ਉਹ ਮੂਰਤ ਦੋ ਘੜੀਆਂ ਦਾ ਸਮਾਂ ਸਫਲਾ ਹੈ ਜਿਸ ਸਮੇਂ ਦੇ ਵਿੱਚ ਗੁਸਾਈ ਇਸ ਸ੍ਰਿਸ਼ਟੀ ਦਾ ਮਾਲਕ ਅਕਾਲ ਪੁਰਖ ਪਰਮੇਸ਼ਰ ਮਿਲਦਾ ਹੈ, ਪ੍ਰਾਪਤ ਹੁੰਦਾ ਹੈ।
ਆਠ ਪਹਿਰ ਹਰ ਧਿਆਇ ਕੈ ਮਨ ਇੱਛ ਪੁਜਾਈ।
ਮਿਲਦਾ ਕਿਸ ਤਰ੍ਹਾਂ ਹੈ, ਅੱਠ ਪਹਿਰ ਹਰ ਧਿਆਇ ਕੈ, ਅੱਠੇ ਪਹਿਰ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆ ਕੇ ਤੇ ਫਿਰ ਉਸ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ।
ਵੱਡੇ ਭਾਗ ਸਤਸੰਗ ਹੋਏ ਨਿਵ ਲਗਾ ਪਾਈ।
ਵੱਡਿਆਂ ਭਾਗਾਂ ਦੇ ਦੁਆਰਾ ਸਤਸੰਗਤ ਪ੍ਰਾਪਤ ਹੁੰਦੀ ਹੈ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੇਜਾ ਜੀਓ। ਵੱਡਿਆਂ ਭਾਗਾਂ ਦੁਆਰਾ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ। ਨਿਵ ਲਾਗਾਂ ਪਾਈ ਤੇ ਉਸ ਸਮੇਂ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦੇ ਨਾਲ ਨਿਵਕੇ ਲੱਗੀਦਾ ਹੈ।
ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ।
ਮਨ ਦੇ ਵਿੱਚ ਦਰਸ਼ਨਾਂ ਦੀ ਪਿਆਸ ਅਕਾਲ ਪੁਰਖ ਪਰਮੇਸ਼ਰ ਦੇ, ਵਿਛੋੜੇ ਵਾਲਿਆਂ ਨੂੰ ਹੀ ਉਸ ਦੇ ਦਰਸ਼ਨਾਂ ਦੀ ਪਿਆਸਾ ਤੇ ਵਿਛੋੜੇ ਦੇ ਦੁੱਖ ਦਾ ਪਤਾ ਹੁੰਦਾ ਹੈ। ਵਿਛੋੜਾ ਸੁਣੇ ਦੁੱਖ ਵਿਣ ਦਿੱਥੇ ਮਰਿਆਉਂਦ, ਬਾਜ ਪਿਆਰੇ ਆਪਣੇ ਗਿਰਹੀ ਨਾਤੀ ਰੋਂਦ। ਗਿਰਹੀ ਵਜੋਗੀ ਨੂੰ ਅਕਾਲ ਪੁਰਖ ਪਰਮੇਸ਼ਰ ਦੇ ਮਿਲਾਪ ਤੋਂ ਬਿਨਾਂ ਧੀਰਜ ਨਹੀਂ ਹੁੰਦਾ। ਵਿਛੋੜੇ ਦੇ ਦੁੱਖ ਨੂੰ ਜਿਸਨੇ ਹੰਢਾਇਆ ਹੈ ਉਸੇ ਨੂੰ ਹੀ ਵਿਛੋੜੇ ਦੇ ਦੁੱਖ ਦਾ ਪਤਾ ਹੈ, ਅਹਿਸਾਸ ਹੈ ਵਿਛੋੜੇ ਦਾ ਦੁੱਖ ਕੀ ਹੁੰਦਾ ਹੈ। ਇਸ ਦੁੱਖ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਆਪਣੇ ਮਨ ਦੇ ਉੱਪਰ ਹੰਢਾਇਆ ਹੈ ਤੇ ਉਹ ਇਸ ਵਿਛੋੜੇ ਦਾ ਦੁੱਖ ਕਥਨ ਕਰਦੇ ਹਨ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਦਰੇ ਕੀ ਨਿਆਈ। ਤ੍ਰਿਖਣ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀ। ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੇ ਪਾਸ ਇੱਕ ਵਾਰ ਗੋਇੰਦਵਾਲ ਸਾਹਿਬ ਦੇ ਵਿੱਚ ਇਹਨਾਂ ਦੇ ਵੱਡੇ ਭਰਾਤਾ ਦੇ ਸਹਾਰੀ ਮੱਲ ਪਹੁੰਚੇ ਹਨ। ਸਹਾਰੀ ਮੱਲ ਨੇ ਆ ਕੇ ਬੇਨਤੀ ਕੀਤੀ ਆ ਚੌਥੇ ਪਾਤਸ਼ਾਹ ਜੀ ਦੇ ਪਾਸ, ਸਤਿਗੁਰੂ ਮਹਾਰਾਜ ਜੀ, ਭਰਾ ਜੀ, ਮੇਰੇ ਪੁੱਤਰ ਦੇ ਸ਼ਾਦੇ ਹੈ, ਕਿਰਪਾ ਕਰਕੇ ਆਪ ਸਾਦੇ ਸਮਾਗਮ ਦੇ ਵਿੱਚ ਸ਼ਾਮਲ ਹੋ। ਸਤਿਗੁਰੂ ਮਹਾਰਾਜ ਆਦਰ ਸਤਿਕਾਰ ਕੀਤਾ ਹੈ ਤੇ ਉਸ ਆਪਣੇ ਭਰਾ ਨੂੰ ਸਮਝਾਇਆ ਹੈ, ਭਰਾ ਵਿਆਹ ਦੇ ਵਿੱਚ ਬਹੁਤ ਸਾਰਾ ਇਕੱਠ ਹੁੰਦਾ ਹੈ, ਹਰ ਇੱਕ ਨੂੰ ਸਾਂਭਣਾ ਪੈਂਦਾ ਹੈ। ਜੇ ਅਸੀਂ ਵਿਆਹ ਦੇ ਵਿੱਚ ਚਲੇ ਗਏ ਤੇ ਸਾਡੇ ਪਿੱਛੇ ਬਹੁਤ ਸਾਰੀਆਂ ਸਿੱਖ ਸੰਗਤਾਂ ਦਰਸ਼ਨ ਦਾਰੇ ਕਰਨ ਵਾਸਤੇ ਜਾਇਆ ਕਰਨਗੀਆਂ। ਤੂੰ ਆਪਣੇ ਮੇਲ ਗੇਲ ਨੂੰ ਸਕਿਆ ਸੰਬੰਧੀਆਂ ਨੂੰ ਸਾਂਭੇਗਾ ਕਿ ਸਿੱਖ ਸੰਗਤਾਂ ਨੂੰ ਸਾਂਭੇਗਾ। ਇਸ ਕਰਕੇ ਸਾਡਾ ਵਿਆਹ ਦੇ ਵਿੱਚ ਜਾਣਾ ਜਿਹੜਾ ਹੈ ਉਹ ਠੀਕ ਨਹੀਂ ਹੈ। ਉਸ ਭਰਾ ਨੇ ਸਤਿਗੁਰੂ ਮਹਾਰਾਜ ਦੇ ਨੇ ਬੇਨਤੀ ਕੀਤੀ, ਮਹਾਰਾਜ ਜੀ ਮੈਂ ਤੁਹਾਡੀ ਗੱਲ ਸਭ ਸਮਝ ਗਿਆ ਹਾਂ, ਠੀਕ ਹੈ, ਯਥਾਰਥ ਹੈ ਜੋ ਤੁਸੀਂ ਕਿਹਾ ਹੈ ਬਚਨ, ਪਰ ਕਿਰਪਾ ਕਰੋ ਆਪਣੇ ਸਾਹਿਬਜ਼ਾਦੇ ਨੂੰ ਭੇਜ ਦਿਓ, ਇੱਕ ਪੁੱਤਰ ਨੂੰ ਭੇਜ ਦਿਓ। ਸਤਿਗੁਰੂ ਮਹਾਰਾਜ ਕਹਿੰਦੇ ਇਹ ਗੱਲ ਠੀਕ ਹੈ, ਅਸੀਂ ਆਪਣੇ ਇੱਕ ਪੁੱਤਰ ਨੂੰ ਭੇਜ ਦਿੰਦੇ ਹਾਂ, ਵਿਆਹ ਦੇ ਵਿੱਚ ਸ਼ਾਮਲ ਹੋ ਜਾਵੇਗਾ। ਸਾਰੇ ਮਨ ਸੁਨੇਹਾ ਦੇ ਕੇ ਤੁਰ ਗਏ ਹਨ। ਸਤਿਗੁਰੂ ਚੌਥੇ ਪਾਤਸ਼ਾਹ ਜੀ ਨੇ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਆਪਣੇ ਪਾਸ ਸੱਦਿਆ ਹੈ। ਪੁੱਤਰ, ਤੇਰੇ ਤਾਏ ਦੇ ਪੁੱਤ ਦਾ ਵਿਆਹ ਹੈ, ਤੂੰ ਲਾਹੌਰ ਦੇ ਵਿੱਚ ਜਾਣਾ ਕਰ ਤੇ ਸਾਡੇ ਵੱਲੋਂ ਸਾਰਾ ਕਾਰਜ ਜਿਹੜਾ ਹੈ ਉੱਥੇ ਕਰਨਾ ਹੈ। ਪਰ ਪ੍ਰਿਥੀ ਚੰਦ ਦਾ ਸੁਭਾਅ ਕੁਦਰਤ ਨੂੰ ਪਹਿਲਾਂ ਤੋਂ ਹੀ ਬੜਾ ਕਪਟੀ ਛਲੀਆ ਸੋਚਿਆ ਹੈ, ਮੈਂ ਸਤਿਗੁਰੂ ਮਹਾਰਾਜ ਦੇ ਚਰਨਾਂ ਤੋਂ ਦੂਰ ਉੱਠ ਗਿਆ ਤਾਂ ਗੱਲ ਠੀਕ ਨਹੀਂ ਬਣੇਗੀ। ਪਹਿਲਾਂ ਹੀ ਇਹ ਛੋਟੇ ਭਰਾ ਦੇ ਨਾਲ ਪ੍ਰੇਮ ਕਰਦੇ ਹਨ, ਮੈਂ ਦੂਰ ਹੋ ਗਿਆ ਤਾਂ ਗੁਰਤਾਗਰਦੀ ਤੋਂ ਰਹਿ ਜਾਵਾਂ। ਸਤਿਗੁਰੂ ਮਹਾਰਾਜ ਨੂੰ ਆਪਣੇ ਪਿਤਾ ਗੁਰੂ ਨੂੰ ਕਹਿਣ ਲੱਗਾ ਹੈ, ਪਿਤਾ ਜੀ ਮੈਨੂੰ ਇੱਥੇ ਕੰਮ ਧੰਦਾ ਬਹੁਤ ਹੈ, ਆਈਆਂ ਗਈਆਂ ਸਿੱਖ ਸੰਗਤਾਂ ਨੂੰ ਸਾਂਭਦਾ ਹਾਂ ਤੇ ਇਹਨਾਂ ਤੋਂ ਆਈ ਭੇਟਾਂ ਨੂੰ ਸਾਂਭਦਾ ਹਾਂ, ਮੈਂ ਨਹੀਂ ਜਾ ਸਕਦਾ। ਸਤਿਗੁਰੂ ਮਹਾਰਾਜ ਨੂੰ ਜਵਾਬ ਦੇ ਦਿੱਤਾ ਹੈ। ਸਤਿਗੁਰੂ ਮਹਾਰਾਜ ਦੇ ਦਰ ਤੋਂ ਉਦੋਂ ਇਨਸਾਨ ਕੱਟਿਆ ਜਾਂਦਾ ਹੈ ਜਿਸ ਮੌਕੇ ਸਤਿਗੁਰੂ ਮਹਾਰਾਜ ਦੀ ਗੁਰਮਤ ਨੂੰ ਛੱਡ ਕੇ ਆਪਣੀ ਮਨ ਦੀ ਮਤ ਨੂੰ ਘਸੋੜ ਲੈਂਦਾ, ਆਪਣੀ ਅਕਲ ਨੂੰ ਘਸੋੜ ਲੈਂਦਾ। ਜਿਸਨੇ ਵੀ ਆਪਣੇ ਮਨ ਦੀ ਮਤ ਵਰਤੀ ਉਹ ਸਤਿਗੁਰੂ ਮਹਾਰਾਜ ਦੇ ਦਰ ਤੋਂ ਛੇਕਿਆ ਗਿਆ, ਪ੍ਰਵਾਨ ਨਹੀਂ ਹੋਇਆ, ਚਾਹੇ ਉਹ ਸਤਿਗੁਰੂ ਮਹਾਰਾਜ ਦਾ ਪੁੱਤਰ ਵੀ ਕਿਉਂ ਨਾ ਹੋਵੇ। ਜਿਸਨੇ ਸਤਿਗੁਰੂ ਮਹਾਰਾਜ ਦੇ ਬਚਨ ਨੂੰ ਨਹੀਂ ਮੰਨਿਆ, ਆਪਣੀ ਅਕਲ ਵਰਤ ਲਈ, ਇਹ ਪ੍ਰਿਥੀ ਚੰਦ ਨੇ ਵੀ ਆਪਣੀ ਅਕਲ ਵਰਤੀ ਹੈ, ਮਨ ਦੀ ਮਤ ਵਰਤੀ ਹੈ, ਜਵਾਬ ਦੇ ਦਿੱਤਾ ਹੈ। ਸਤਿਗੁਰੂ ਮਹਾਰਾਜ ਚੌਥੇ ਪਾਤਸ਼ਾਹ ਚੁੱਪ ਕਰ ਗਏ, ਉਸਨੇ ਬੋਲੇ, ਦੁਬਾਰਾ ਨਹੀਂ ਕਿਹਾ ਉਸਨੇ। ਫਿਰ ਉਸ ਤੋਂ ਛੋਟੇ ਪੁੱਤਰ ਨੂੰ, ਵਿਚਾਲੜੇ ਪੁੱਤਰ ਨੂੰ ਮਹਾਂਦੇਵ ਜੀ ਨੂੰ ਸੱਦਿਆ ਹੈ। ਮਹਾਂਦੇਵ, ਤੇਰੇ ਤਾਏ ਜੀ ਦੇ ਪੁੱਤਰ ਦੀ ਸ਼ਾਦੀ ਹੈ, ਲਾਹੌਰ ਦੇ ਵਿੱਚ ਜਾਣਾ ਹੈ ਤੇ ਤੂੰ ਸਾਡੇ ਸਮਾਗਮ ਦੇ ਵਿੱਚ ਸ਼ਾਮਲ ਹੋ, ਸਾਡੇ ਵੱਲੋਂ ਸਾਰੀ ਉੱਥੇ ਰਸਮੋ ਰਿਵਾਜ ਕਰ ਦੇ। ਪਰ ਮਹਾਂਦੇਵ ਜੀ ਬੜੇ ਮਸਤ ਸੁਭਾਅ ਵਾਲੇ ਹਨ, ਕਹਿੰਦੇ ਮੈਂ ਨਹੀਂ ਕਿਸੇ ਤਾਏ ਨੂੰ ਜਾਣਦਾ ਤੇ ਨਾ ਹੀ ਮੈਂ ਵਿਆਹ ਦੇ ਵਿੱਚ ਜਾਣਾ, ਸਿੱਧਾ ਜਵਾਬ ਦੇ ਦਿੱਤਾ ਹੈ। ਸਤਿਗੁਰੂ ਮਹਾਰਾਜ ਚੌਥੇ ਪਾਤਸ਼ਾਹ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਸੱਦਿਆ ਹੈ, ਪੁੱਤਰ ਤੇਰੇ ਤਾਏ ਦੇ ਪੁੱਤ ਦੀ ਸ਼ਾਦੀ ਹੈ, ਤੂੰ ਲਾਹੌਰ ਦੇ ਵਿੱਚ ਜਾ, ਸਾਡੇ ਵੱਲੋਂ ਸਾਰਾ ਉੱਥੇ ਵਰਤੀ, ਔਰ ਸ਼ਾਦੀ ਤੋਂ ਬਾਅਦ ਤੂੰ ਉੱਥੇ ਹੀ ਰਹਿਣਾ ਧਰਮਸ਼ਾਲਾ ਦੇ ਵਿੱਚ, ਜਿੰਨਾ ਚਿਰ ਅਸੀਂ ਤੈਨੂੰ ਬੁਲਾਉਂਦੇ ਨਹੀਂ ਤੂੰ ਆਪਣੇ ਆਪ ਨਹੀਂ ਆਉਣਾ। ਸਤਿਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਸਤਿਗੁਰਾਂ ਦੇ ਬਚਨ ਨੂੰ ਸਿਰ ਮੱਥੇ ਤੇ ਧਰ ਕੇ ਦੋ ਚਾਰ ਸਿੱਖਾਂ ਨੂੰ ਨਾਲ ਲੈ ਕੇ ਗੋਇੰਦਵਾਲ ਸਾਹਿਬ ਬਾਅਦ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਧਰਮਸ਼ਾਲਾ ਦੇ ਵਿੱਚ ਆ ਗਏ। ਸਿੱਖ ਸੰਗਤਾਂ ਜੁੜਦੀਆਂ ਹਨ, ਬਾਣੀ ਦਾ ਪ੍ਰਵਾਹ ਚੱਲਦਾ ਹੈ, ਸੰਗਤ ਹੁੰਦੇ ਹਰ ਜਨ, ਪਰ ਸਤਿਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਮਨ ਦੇ ਵਿੱਚ ਹਰ ਵਕਤ ਤਾਂਘ ਰਹਿੰਦੀ ਹੈ ਚੌਥੇ ਪਾਤਸ਼ਾਹ ਜੀ ਦੇ ਚਰਨਾਂ ਦੀ, ਆਪਣੇ ਪਿਤਾ ਗੁਰੂ ਜੀ ਦੇ ਮਿਲਾਪ ਦੀ। ਹਰ ਵਕਤ ਚਾਹੁੰਦੇ ਹਨ ਕਿਸ ਮੌਕੇ ਮਿਲਾਪ ਹੋਵੇ। ਮਿਲਾਪ ਦੇ ਵਿੱਚ ਤਾਂਘ ਦੇ ਵਿੱਚ ਕਈ ਵਾਰ ਕੋਠੇ ਤੇ ਚੜ੍ਹ ਕੇ ਵੀ ਵੇਖਦੇ ਹਨ, ਕੋਈ ਗੁਰਸਿੱਖ ਆਉਂਦਾ ਹੈ ਸਤਿਗੁਰੂ ਮਹਾਰਾਜ ਦਾ ਸੁਨੇਹਾ ਲੈ ਕੇ ਕਿ ਨਹੀਂ। ਬਾਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਆਪ ਹੀ ਫਰਮਾਇਆ ਹੈ, ਮੰਦਰ ਚੜ੍ਹ ਕੇ ਪੰਥ ਨਿਹਾਰੋ ਨੈਣ ਨੀਰ ਭਾਇ ਆਇਓ। ਕੋਠੇ ਦੇ ਉੱਪਰ ਚੜ੍ਹ ਕੇ ਵੇਖਦੇ ਹਨ ਰਸਤੇ ਨੂੰ, ਨੇਤਰਾਂ ਦੇ ਵਿੱਚ ਜਲ ਆ ਜਾਂਦਾ ਹੈ ਵਿਛੋੜੇ ਦੇ ਦੁੱਖ ਕਰਕੇ। ਹੁਣ ਵਿਛੋੜੇ ਨੇ ਬਹੁਤ ਬੇਬਲ ਕੀਤਾ ਹੈ, ਤਕਰੀਬ ਸੁਝੀ ਹੈ ਕਿ ਸਤਿਗੁਰੂ ਮਹਾਰਾਜ ਵੱਲ ਚਿੱਠੀ ਲਿਖੀਏ। ਚਿੱਠੀ ਲਿਖਣਾ ਕੀਤੀ ਹੈ, ਚਿੱਠੀ ਦੇ ਵਿੱਚ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ, ਬਿਲਪ ਕਰੇ ਚਾਦਰੇ ਕੀ ਨਿਆਈ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਾਂ ਘੋਲੀ ਜੀਓ ਘੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ। ਇਸ ਤਰ੍ਹਾਂ ਚਿੱਠੀ ਲਿਖ ਕੇ ਬੰਦ ਕਰਕੇ ਇੱਕ ਗੁਰਸਿੱਖ ਨੂੰ ਲਾਹੌਰ ਦੇ ਵਿੱਚੋਂ ਗੋਇੰਦਵਾਲ ਸਾਹਿਬ ਭੇਜ ਦਿੱਤਾ ਹੈ, ਜਾਂ ਪਿਤਾ ਗੁਰੂ ਨੂੰ ਇਹ ਚਿੱਠੀ ਪਹੁੰਚਦੀ ਕਰਦੀ। ਗੁਰਸਿੱਖ ਲਾਹੌਰ ਤੋਂ ਚੱਲ ਕੇ ਆ ਗਿਆ ਹੈ। ਅੱਗੇ ਹੁਣ ਇਹਦਾ ਪ੍ਰਿਥੀ ਚੰਦ ਦੇ ਨਾਲ ਮਿਲਾਪ ਹੋ ਗਿਆ ਹੈ। ਪ੍ਰਿਥੀ ਚੰਦ ਨੇ ਵੇਖਿਆ ਹੈ ਇੱਥੇ ਨੇੜੇ ਦਾ ਰਹਿਣ ਵਾਲਾ ਗੁਰਸਿੱਖ ਨਹੀਂ ਹੈ, ਦੂਰੋਂ ਆਇਆ ਹੈ। ਆਓ ਭਗਤ ਕੀਤੀ ਹੈ ਪੁੱਛਿਆ, ਤੂੰ ਕਿੱਥੋਂ ਆਇਆ? ਉਹਨੇ ਦੱਸ ਦਿੱਤਾ ਮੈਂ ਲਾਹੌਰ ਤੋਂ ਆਇਆ। ਕਿਹਨੇ ਭੇਜਿਆ ਤੈਨੂੰ? ਦੱਸ ਦਿੱਤਾ ਹੈ ਅਰਜਨ ਦੇਵ ਨੇ। ਕੀ ਦੇ ਕੇ ਭੇਜਿਆ ਹੈ? ਕੀ ਕਹਿ ਕੇ ਭੇਜਿਆ? ਆ ਚਿੱਠੀ ਦੇ ਕੇ ਭੇਜਿਆ ਹੈ ਮੈਨੂੰ। ਪ੍ਰਿਥੀ ਚੰਦ ਕਹਿੰਦਾ ਲਿਆ ਚਿੱਠੀ ਮੈਨੂੰ ਫੜਾ ਦੇ, ਮੈਂ ਸਤਿਗੁਰੂ ਮਹਾਰਾਜ ਨੂੰ ਪਿਤਾ ਨੂੰ ਫੜਾ ਦੇਵਾਂਗਾ। ਚਿੱਠੀ ਲੈ ਕੇ ਗਿੱਜੇ ਦੇ ਵਿੱਚ ਪਾ ਲਈ ਹੈ, ਉਸ ਗੁਰਸਿੱਖ ਨੂੰ ਲੰਗਰ ਪਾਣੀ ਛਕਾਇਆ ਹੈ, ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਾ ਦਿੱਤੇ ਹਨ, ਵਾਪਸ ਭੇਜ ਦਿੱਤਾ। ਹੁਣ ਵਾਪਸ ਚਲਿਆ ਗਿਆ ਹੈ। ਸਤਿਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਚਿੱਠੀ ਦੀ ਉਡੀਕ ਦੇ ਵਿੱਚ ਹਨ। ਚਿੱਠੀ ਪਾਈ ਹੈ, ਸਤਿਗੁਰੂ ਮਹਾਰਾਜ ਨੇ ਕੀ ਜਵਾਬ ਦਿੱਤਾ? ਪਰ ਕੋਈ ਜਵਾਬ ਨਹੀਂ। ਦੂਜੀ ਚਿੱਠੀ ਫਿਰ ਲਿਖਣਾ ਕੀਤੀ ਹੈ, ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਧਨ ਸੋ ਦੇਸ ਜਹਾਂ ਤੋਂ ਵਸਿਆ, ਮੇਰੇ ਸੱਜਣ ਮੀਤ ਮਰਾਰੇ ਜੀਓ, ਹਾਂ ਘੋਲੀ ਹਾਂ ਘੋਲ ਘੁਮਾਈ, ਗੁਰਸੱਜਣ ਮੀਤ ਮਰਾਰੇ ਜੀਓ। ਇਹ ਚਿੱਠੀ ਲਿਖੀ ਹੈ, ਬੰਦ ਕਰ ਦਿੱਤੀ ਹੈ, ਉਸੇ ਗੁਰਸਿੱਖ ਨੂੰ ਫਿਰ ਭੇਜਿਆ। ਆ ਗਿਆ ਹੈ ਗੁਰਸਿੱਖ, ਫਿਰ ਪ੍ਰਿਥੀ ਚੰਦ ਨੇ ਵੇਖ ਲਿਆ, ਲਿਆ ਵੇ ਗੁਰਮੁਖਾ ਐਰਕੀ ਕੀ ਲੈ ਕੇ ਆਇਆ? ਕਹਿੰਦਾ ਚਿੱਠੀ ਫੇਰ ਲੈ ਕੇ ਆਇਆ, ਲਿਆ ਫੜਾ ਦੇ ਮੈਂ ਸਤਿਗੁਰਾਂ ਨੂੰ ਪਹੁੰਚਦੀ ਕਰ ਦੇਵਾਂਗਾ। ਫੜ ਕੇ ਉਹ ਵੀ ਗਿੱਜੇ ਦੇ ਵਿੱਚ ਪਾ ਲਈ ਹੈ, ਲੰਗਰ ਪਾਣੀ ਛਕਾਇਆ, ਵਾਪਸ ਮੋੜ ਦਿੱਤਾ ਹੈ। ਹੁਣ ਪੰਜਵੇਂ ਪਾਤਸ਼ਾਹ ਉਡੀਕ ਦੇ ਵਿੱਚ ਹਨ ਵੀ ਸਤਿਗੁਰੂ ਮਹਾਰਾਜ ਕੀ ਲਿਖਦੇ ਹਨ ਜਵਾਬ ਦੇ ਵਿੱਚ। ਗੁਰਸਿੱਖ ਨੂੰ ਪੁੱਛਿਆ ਹੈ, ਗੁਰਸਿੱਖਾ ਤੂੰ ਚਿੱਠੀ ਫੜਾਉਣਾ ਕਿਹਨੂੰ? ਉਹ ਕਹਿੰਦਾ ਬਈ ਮੈਂ ਤੁਹਾਡੇ ਵੱਡੇ ਭਰਾ ਨੂੰ ਫੜਾ ਦਿੰਦਾ, ਉਹ ਮੇਰੇ ਪਾਸੋਂ ਫੜ ਲੈਂਦਾ ਹੈ, ਤੇ ਕਹਿੰਦਾ ਹੈ ਮੈਂ ਸਤਿਗੁਰਾਂ ਨੂੰ ਪਹੁੰਚਦੇ ਕਰ ਦੇਵਾਂ। ਪੰਜਵ ਪਾਤਸ਼ਾਹ ਜੀ ਨੇ ਵਿਚਾਰਿਆ ਚਿੱਠੀ ਸਤਿਗੁਰੂ ਮਹਾਰਾਜ ਦੇ ਪਾਸ ਪਹੁੰਚਦੀ ਨਹੀਂ, ਜੇ ਪਹੁੰਚਦੇ ਹੁੰਦੇ ਤਾਂ ਜਵਾਬ ਜ਼ਰੂਰ ਆ ਜਾਂਦਾ। ਤੀਜੀ ਚਿੱਠੀ ਬਹੁਤ ਹੀ ਬੇਹਬਲ ਅਵਸਥਾ ਦੇ ਵਿੱਚ ਲਿਖਣਾ ਕੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਇਹ ਸਤਿਗੁਰੂ ਮਹਾਰਾਜ ਜਿਸ ਮੌਕੇ ਘੜੀ ਵੀ ਪਾਸੇ ਹੁੰਦੇ ਸੀ ਕਲਯੁਗ ਹੋ ਜਾਂਦਾ ਸੀ, ਕਿਉਂਕਿ ਵਿਛੋੜੇ ਦਾ ਸਮਾਂ ਜਿਹੜਾ ਹੈ ਇਹ ਬੜਾ ਲੰਬਾ ਹੋ ਜਾਂਦਾ ਹੈ। ਚਾਰ ਪਹਿਰ ਚੌ ਜੁਗਾ ਸਮਾਨੇ, ਚਾਰ ਪਹਿਰ ਪੈਰ ਹੁੰਦਾ ਤਾਂ ਤਿੰਨਾਂ ਘੰਟਿਆਂ ਦਾ ਹੀ ਹੈ ਨਾ, ਚਾਰ ਪੈਰ ਬਾਰਾਂ ਘੰਟਿਆਂ ਦੇ। ਪਰ ਵਿਛੋੜੇ ਵਾਲੇ ਨੂੰ ਉਡੀਕ ਦੇ ਵਿੱਚ ਉਹ ਚਾਰ ਪੈਰ ਚੌ ਜੁਗਾਂ ਦੇ ਸਮੇਂ ਦੇ ਵਾਂਗੂ ਲੱਗਦੇ ਹਨ। ਕਿਸੇ ਦੀ ਉਡੀਕ ਹੋਵੇ ਸਾਨੂੰ ਤੇ ਸਮਾਂ ਜਿਹੜਾ ਹੈ ਉਹ ਲੰਘਦਾ ਹੀ ਨਹੀਂ, ਵਾਰੰਵਾਰ ਘੜੀ ਵੱਲ ਵੇਖੀ ਜਾਂਦੇ। ਸਮਾਂ ਤਾਂ ਆਪਣੀ ਚਾਲੇ ਤੁਰਿਆ ਜਾਂਦਾ ਨਾ, ਉਹ ਤਾਂ ਨਹੀਂ ਰੁਕਦਾ, ਪਰ ਉਡੀਕ ਹੈ ਮਨ ਦੇ ਵਿੱਚ, ਸਾਨੂੰ ਛੇਤੀ ਹੈ ਤੇ ਸਮੇਂ ਨੇ ਆਪਣੀ ਚਾਲ ਹੀ ਚੱਲਣਾ ਹੈ। ਚਾਰ ਪੈਰ ਚੋਂ ਜੁਗੈ ਸਮਾਨੇ ਰਹਿਣ ਭਈ ਤਬ ਅੰਤ ਨਾ ਜਾਣੇ। ਰਾਤਰੀ ਹੋ ਗਈ ਤਦੋਂ ਤਾਂ ਵਿਛੋੜੇ ਵਾਲੇ ਪਤਾ ਹੀ ਨਹੀਂ ਕਿਤਨਾ ਕੁ ਦੁੱਖ ਹੁੰਦਾ, ਉਸਦਾ ਅੰਤ ਨਹੀਂ ਜਾਣਿਆ ਜਾਂਦਾ, ਕਿਉਂਕਿ ਦਿਨੇ ਤਾਂ ਕਿਸੇ